ਹਾਜ਼ਰੀਨ, ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਐਡੀਲੇਡ ਤੋਂ ਡਾਕਟਰ ਰੁਪਿੰਦਰਦੀਪ ਕੌਰ ਹੋਰਾਂ ਦੇ ਨਾਲ, ਜਿਹੜੇ ਕਿ ਆਪਣੀ ਉੱਚ ਪੜ੍ਹਾਈ ਕਰਦੇ ਹੋਏ ਨਾਲ ਨਾਲ ਜੋਬ ਵੀ ਕਰ ਰਹੇ ਹੈਗੇ ਹੈ, ਯੂਨੀਵਰਸਿਟੀ ਦੇ ਵਿੱਚ ਲੈਕਚਰਰ ਹੈਗੇ ਹੈ। ਇਹਨਾਂ ਸਾਰੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਦੇ ਹੋਏ ਉਹ ਭਾਈਚਾਰਕ ਕੰਮਾਂ ਵਾਸਤੇ ਵਲੰਟੀਅਰ ਵਜੋਂ ਵੀ ਸੇਵਾ ਕਰ ਰਹੇ ਹੈਗੇ ਹੈ। ਰੁਪਿੰਦਰਦੀਪ ਜੀ ਐਡੀਲੇਡ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ। ਸਵਾਗਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਦੇ ਇਹਨਾਂ ਕਾਰਜਾਂ ਬਾਰੇ। ਰੁਪਿੰਦਰਦੀਪ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ
ਜੀ। ਰੁਪਿੰਦਰ, ਆਪਣੇ ਬਾਰੇ ਦੱਸੋ ਥੋੜ੍ਹਾ ਜਿਹਾ ਸਭ ਤੋਂ ਪਹਿਲਾਂ ਕਿ ਤੁਹਾਡੀ ਬੈਕਗਰਾਊਂਡ ਕੀ ਹੈਗੀ ਹੈ, ਕਦੋਂ ਆਸਟ੍ਰੇਲੀਆ ਆਏ, ਅਤੇ ਜਿਹੜੀ ਇਹ ਵਲੰਟੀਅਰ ਵਜੋਂ ਸੇਵਾ ਹੈਗੀ ਹੈ ਕਿੱਥੇ ਕਰ ਰਹੇ ਹੋ ਅਤੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੀ?
ਹਾਂਜੀ, ਮੈਂ ਆਸਟ੍ਰੇਲੀਆ ਆਈ ਸੀ ਜੀ 2017 ਚ, ਜੂਨ 2017 ਚ, ਤੇ ਪਹਿਲਾਂ ਮੇਰੀ ਫੈਮਿਲੀ ਸਾਰੀ ਇੱਥੇ, ਭੈਣ ਭਰਾ ਸਾਰੇ ਇੱਥੇ ਨੇ, ਤਾਂ ਮੈਂ ਪਹਿਲਾਂ ਸਿਡਨੀ ਆਈ ਸੀ। ਉਸ ਤੋਂ ਪਿੱਛੋਂ ਫਿਰ ਕੁਛ ਵੀਜ਼ਾ ਕੰਡੀਸ਼ਨਸ ਕਰਕੇ ਮੈਂ ਐਡੀਲੇਡ ਮੂਵ ਹੋ ਗਈ ਥੋੜੇ ਟਾਈਮ ਬਾਅਦ। ਉਸ ਤੋਂ ਲੈ ਕੇ ਅੱਜ ਤੱਕ ਫਿਰ ਮੈਂ ਐਡੀਲੇਡ 'ਚ ਹਾਂ। ਇੱਥੇ ਬਹੁਤ ਸੋਹਣਾ ਸ਼ਹਿਰ ਹੈ ਸਾਡਾ, ਛੋਟਾ ਜਿਹਾ ਸ਼ਹਿਰ ਹੈ, ਬਹੁਤ ਜੀ ਲੱਗਦਾ, ਤੇ ਇੱਥੋਂ ਆਪਾਂ ਜਾਣ ਨੂੰ ਮੁੜ ਕੇ ਫਿਰ ਜੀ ਨਹੀਂ ਕੀਤਾ। ਉਸ ਤੋਂ ਪਿੱਛੋਂ ਇੱਥੇ ਹੀ ਮੈਂ ਆਪਦੀ ਜੋਬ ਸ਼ੁਰੂ ਕੀਤੀ ਹੈ ਜੀ। ਮੈਂ ਹੁਣ ਐਜ਼ ਅ ਲੈਕਚਰਰ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ 'ਚ ਕੰਮ ਕਰ ਰਹੀ ਹਾਂ। PhD ਮੈਂ ਆਪਣੀ ਇੰਡੀਆ ਤੋਂ ਹੀ ਪੂਰੀ ਕੀਤੀ ਹੈ ਜੀ ਨਾਲ ਨਾਲ, ਤੇ ਮੈਂ ਇਸ ਤੋਂ ਇਲਾਵਾ ਆਪਣੀ ਜੋਬ ਤੋਂ ਇਲਾਵਾ ਸਟੇਟ ਐਮਰਜੈਂਸੀ ਸਰਵਿਸਿਸ ਨਾਲ, ਸਾਊਥ ਆਸਟ੍ਰੇਲੀਆ ਨਾਲ ਮੈਂ ਵਾਲੰਟੀਅਰ ਕਰਦੀ ਹਾਂ ਜੀ। ਉੱਥੇ ਮੇਰਾ ਰੋਲ ਹੈਗਾ ਐਜ਼ ਅ ਟ੍ਰੇਨਿੰਗ ਕੋਆਰਡੀਨੇਟਰ ਕੈਂਬਲ ਟਾਊਨ ਯੂਨਿਟ ਨਾਲ, ਤੇ ਮੈਂ 3 ਸਾਲ ਤੋਂ ਉੱਤੇ ਹੋ ਗਏ ਮੈਂ ਉਹਨਾਂ ਨਾਲ ਜੁੜੀ ਹੋਈ ਹਾਂ
ਜੀ। ਬਹੁਤ ਅੱਛਾ ਲੱਗਦਾ ਜਦੋਂ ਕਿ ਸਾਡੇ ਭਾਈਚਾਰੇ ਦੇ ਵਿੱਚੋਂ ਖਾਸ ਕਰਕੇ ਬੀਬੀਆਂ ਆਪਣਾ ਸਮਾਂ ਕੱਢਦੀਆਂ ਹੈਗੀਆਂ। ਇੰਨੀ ਉੱਚੀ ਤੁਸੀਂ ਜੋਬ ਕਰ ਰਹੇ ਹੈਗੇ ਹੋ, ਅਤੇ ਉਹਦੇ ਵਿੱਚੋਂ ਸਮਾਂ ਕਿਵੇਂ ਕੱਢ ਲੈਂਦੇ ਹੋ ਵਲੰਟੀਅਰਿੰਗ ਵਾਸਤੇ?
ਸਮਾਂ ਵਿੱਚ ਦੇਖੋ, ਇੱਦਾਂ ਮੈਨੂੰ ਇਹ ਕੁਐਸਚਨ ਬਹੁਤ ਵਾਰ ਪੁੱਛਦੇ ਨੇ ਸਾਰੇ ਵੀ ਕਿੱਥੋਂ ਸਮਾਂ ਨਿਕਲਦਾ ਹੈ। ਸਮਾਂ ਆਪਣੇ ਕੋਲ ਸਾਰਿਆਂ ਕੋਲ ਸੇਮ ਹੈ ਜੀ, 24 ਘੰਟੇ ਸਾਰੇ ਕੋਲ ਸੇਮ ਹੈ। ਮੈਨੂੰ ਇਹ ਲੱਗਦਾ ਕਿ ਆਪਾਂ ਜੇ ਉਹਨੂੰ ਆਪਾਂ ਮੈਨੇਜ ਕਰ ਲਈਏ, ਛੇਤੀ ਉੱਠ ਜਾਈਏ ਮਾੜਾ ਜਿਹਾ, ਹੈ ਨਾ, ਟਾਈਮ ਸਿਰ, ਤੇ ਦਿਨ ਪੂਰਾ ਲੰਬਾ ਲੱਗਦਾ ਤੁਹਾਨੂੰ ਆਪਦੇ ਹੱਥ 'ਚ ਲੱਗਦਾ, ਫਿਰ ਤੁਸੀਂ ਕੁਛ ਵੀ ਕਰ ਸਕਦੇ ਹੋ। ਮੇਰਾ ਮੋਟਿਵ ਮੇਨ ਇਹੀ ਹੁੰਦਾ ਕਿ ਆਪਾਂ ਛੇਤੀ ਉੱਠੀਏ, ਆਪਦੀਆਂ ਟਾਸਕਸ ਜਿਹੜੀਆਂ ਜੋਬ ਤੋਂ ਇਲਾਵਾ ਨੇ, ਕਿਉਂਕਿ ਉਹ ਤਾਂ ਆਪਾਂ ਰੋਜ਼ੀ ਰੋਟੀ ਲਈ ਕਰਦੇ ਹਾਂ, ਉਸ ਤੋਂ ਇਲਾਵਾ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਨੇ, ਉਹਨਾਂ ਨੂੰ ਆਪਾਂ ਕਿੰਨਾ ਟਾਈਮ ਦੇ ਸਕਦੇ ਹਾਂ, ਵੀਕਐਂਡਸ ਤੇ ਕਿੰਨਾ ਟਾਈਮ ਦੇ ਸਕਦੇ ਹਾਂ। ਅਗੇਨ, ਬਹੁਤ ਹਰੇਕ ਦੀਆਂ ਕਮਿਟਮੈਂਟਸ ਡਿਫਰੈਂਟ ਹੁੰਦੀਆਂ ਨੇ, ਫੈਮਿਲੀ ਕਮਿਟਮੈਂਟਸ ਹੁੰਦੀਆਂ ਨੇ, ਬੱਚਿਆਂ ਦੀਆਂ ਕਮਿਟਮੈਂਟਸ ਹੁੰਦੀਆਂ ਨੇ, ਪਰ ਜਿੰਨਾ ਵੀ ਤੁਸੀਂ ਕੱਢ ਸਕਦੇ ਹੋ ਉਸ ਤਰੀਕੇ ਨਾਲ ਉਹ ਮੈਨੇਜ ਹੋ ਜਾਂਦਾ ਟਾਈਮ।
ਤੇ ਜਿਹੜਾ ਤੁਹਾਡਾ ਤੁਸੀਂ ਦੱਸਿਆ ਟ੍ਰੇਨਿੰਗ ਕੋਆਰਡੀਨੇਟਰ ਦਾ ਰੋਲ ਹੈਗਾ, ਉਹ ਕਿੰਨੇ ਘੰਟੇ ਤੁਸੀਂ ਲਗਾਉਂਦੇ ਹੋ, ਹਫ਼ਤੇ ਦੇ, 15 ਦਿਨ ਦੇ, ਮਹੀਨੇ ਦੇ, ਕਿਵੇਂ ਕਰਦੇ ਹੈਗੇ? ਤਾਂ ਟ੍ਰੇਨਿੰਗ ਵਗੈਰਾ ਕਿੱਥੇ ਹੁੰਦੀ ਹੈ, ਕਿਉਂਕਿ ਇਹ ਫਾਰਮਲ ਹੈ, ਇਹ ਫਰੰਟ ਲਾਈਨ ਵਾਲੀ ਨਹੀਂ ਹੈਗੀ, ਇੱਥੇ ਕਲਾਸਰੂਮ ਦੇ ਵਿੱਚ ਬੈਠ ਕੇ ਜਾਂ ਕਿਵੇਂ ਟ੍ਰੇਨਿੰਗ ਕਰਦੇ ਹੁੰਦੇ, ਉਹਦੇ ਬਾਰੇ ਥੋੜ੍ਹਾ ਸਮਝਾਓ।
ਹਾਂਜੀ, ਐਜ਼ ਅ ਟ੍ਰੇਨਿੰਗ ਕੋਆਰਡੀਨੇਟਰ, ਜਿਵੇਂ ਤੁਸੀਂ ਹੁਣੇ ਕਿਹਾ ਕਿ ਸਾਡੇ 2 ਡਿਫਰੈਂਟ ਟਾਈਪਸ ਆਫ ਰੋਲ ਹੁੰਦੇ ਨੇ। ਇੱਕ ਓਪਰੇਸ਼ਨਲ ਹੁੰਦੇ ਨੇ, ਜਿਹੜੇ ਕਾਲ ਆਊਟਸ ਤੇ ਜਾਂਦੇ ਆ ਸਾਡੇ ਵਾਲੰਟੀਅਰਸ, ਹੈ ਨਾ। ਉਹਦੇ 'ਚ ਮੈਂ ਥੋੜ੍ਹਾ ਜਿਹਾ ਕਿ ਬਹੁਤ ਜ਼ਿਆਦਾ ਘੱਟ ਮੈਂ ਕੰਟਰੀਬਿਊਟ ਕਰ ਪਾਉਂਦੀ ਹਾਂ, ਬਿਕੋਜ਼ ਆਫ ਅਗੇਨ ਮੇਰੀ ਜੋਬ ਸਕੈਡਿਊਲ ਇੱਦਾਂ ਦਾ ਹੁੰਦਾ ਵੀ ਜੇ ਮੈਂ ਜੋਬ 'ਤੇ ਹਾਂ ਤਾਂ ਮੈਂ ਨਹੀਂ ਕਾਲ ਆਊਟ ਨੂੰ ਰਿਸਪੋਂਡ ਕਰ ਸਕਦੀ। ਪਰ ਤਾਂ ਕਰਕੇ ਜਿਹੜਾ ਨੋਨ ਓਪਰੇਸ਼ਨਲ ਰੋਲ ਹੈ ਟ੍ਰੇਨਿੰਗ ਕੋਆਰਡੀਨੇਟਰ ਦਾ, ਇਹਦੇ 'ਚ ਕੀ ਹੁੰਦਾ ਕਿ ਅਸੀਂ ਵੀਕਲੀ ਟ੍ਰੇਨਿੰਗਸ ਜਿਹੜੀਆਂ ਵੈਨਜ਼ਡੇ ਨਾਈਟਸ ਵਾਲੀਆਂ ਹੁੰਦੀਆਂ ਨੇ, ਉਹ ਸਾਰੀ ਯੂਨਿਟ ਸਾਡੀ ਅਟੈਂਡ ਕਰਦੀ ਹੈ, ਚਾਹੇ ਓਪਰੇਸ਼ਨਲ ਰੋਲ 'ਚੋਂ ਤੁਸੀਂ, ਚਾਹੇ ਨੋਨ ਓਪਰੇਸ਼ਨਲ ਰੋਲ 'ਚੋਂ। ਉਹਦੇ 'ਚ ਸਾਡਾ ਐਜ਼ ਅ ਮੇਰਾ ਟ੍ਰੇਨਿੰਗ ਕੋਆਰਡੀਨੇਟਰ, ਮੈਂ ਇਕੱਲੀ ਨਹੀਂ, ਮੇਰੇ ਨਾਲ 2 ਬੰਦੇ ਹੋਰ ਨੇ, 3 ਬੰਦਿਆਂ ਦੀ ਸਾਡੀ ਟੀਮ ਹੈ, ਤਾਂ ਅਸੀਂ ਕੋਆਰਡੀਨੇਟ ਕਰਦੇ ਹਾਂ ਕਿ ਕਿਹੜੀ ਟ੍ਰੇਨਿੰਗ ਹੋਣੀ ਹੈ ਵੈਨਸਡੇ ਨਾਈਟ ਨੂੰ। ਉਸ ਤੋਂ ਇਲਾਵਾ ਅਸੀਂ ਕੋਆਰਡੀਨੇਟ ਕਰਦੇ ਹਾਂ ਐਜ਼ ਅ ਟੀਮ ਕਿ ਜਿਹੜੇ ਸਾਡੇ ਯੂਨਿਟ ਦੇ ਮੈਂਬਰਸ ਨੇ, ਉਹ ਕੌਣ ਕਿਹੜੀ ਸਟੇਟ ਟ੍ਰੇਨਿੰਗ 'ਚ ਜਾਣਾ ਚਾਹੁੰਦਾ ਹੈ, ਕੌਣ ਐਲੀਜੀਬਲ ਹੈ, ਉਹਨਾਂ ਦੀ ਐਲੀਜੀਬਿਲਿਟੀ ਚੈੱਕ ਕਰਨੀ ਹੈ। ਜੇ ਐਲੀਜੀਬਲ ਨਹੀਂ ਹੈਗੇ, ਉਹਨਾਂ ਨੂੰ ਕਿਹੜੀ ਟ੍ਰੇਨਿੰਗ ਘੱਟਦੀ ਹੈ ਜਿਹੜੀ ਅਸੀਂ ਯੂਨਿਟ ਲੈਵਲ 'ਤੇ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ। ਜਦੋਂ ਇੱਕ ਨਵਾਂ ਬੰਦਾ ਜੁਆਇਨ ਕਰਦਾ ਸਾਡੀ ਯੂਨਿਟ ਨੂੰ, ਉਹਦੀ ਸੇਫਟੀ ਅਤੇ ਇੰਡਕਸ਼ਨ ਟ੍ਰੇਨਿੰਗ ਪਲੱਸ ਟੂਲ ਕਿਟ ਟ੍ਰੇਨਿੰਗਸ ਜਿਹੜੀਆਂ ਅੱਗੇ ਸਟੇਟ ਟ੍ਰੇਨਿੰਗ ਕੋਰਸਿਸ ਦੀਆਂ ਪ੍ਰੀਰੈਕਸ ਨੇ, ਉਹ ਸਾਰੀ ਸਾਡੀ ਰਿਸਪੋਂਸੀਬਿਲਿਟੀ ਹੁੰਦੀ ਹੈ ਕਿ ਬੰਦੇ ਸਾਡੇ ਸਾਰੇ ਅਪ ਟੂ ਡੇਟ ਰਹਿਣ, ਉਹਨਾਂ ਨੂੰ ਅਪਸਕਿਲ ਕਰਨਾ, ਉਹਨਾਂ ਨੂੰ ਇੱਕ ਪਰਟੀਕੁਲਰ ਕਿਸੇ ਦਾ ਇੰਟਰਸਟ ਜਾਣ ਕੇ ਉਹਨੂੰ ਟ੍ਰੇਨਿੰਗ 'ਚ ਐਨਰੋਲ ਕਰਾਉਣਾ। ਸੋ ਉਹ ਸਾਰਾ ਕੁਛ ਕੋਆਰਡੀਨੇਟ ਕਰਨਾ ਤੇ ਯੂਨਿਟ ਲੈਵਲ 'ਤੇ ਐਜ਼ ਅ ਟੀਮ ਅਸੀਂ ਆਪਣਾ ਟ੍ਰੇਨਿੰਗ ਕੈਲੰਡਰ ਪੂਰਾ ਡਿਸਾਈਡ ਕਰਦੇ ਹਾਂ ਕਿ ਕਿਹੜੇ ਬੈਂਚ 'ਤੇ ਕਿਹੜੀ ਟ੍ਰੇਨਿੰਗ ਹੋਊਗੀ, ਕਿਹੜੇ ਬੈਂਚ 'ਤੇ ਕਿਹੜੀ ਟ੍ਰੇਨਿੰਗ ਹੋਊਗੀ। ਬਟ ਅਪਾਰਟ ਫਰੋਮ ਦੈਟ, ਕੁਛ ਜਿਹੜੀਆਂ ਜਿਵੇਂ ਸਟੇਟ ਟ੍ਰੇਨਿੰਗ ਕੋਆਰਡੀਨੇਟਰਸ ਦੀਆਂ ਵੀ ਮੀਟਿੰਗਸ ਹੁੰਦੀਆਂ ਨੇ, ਉਹ ਵੀ ਅਸੀਂ ਅਟੈਂਡ ਕਰਦੇ ਹਾਂ ਦੇਖਣ ਲਈ ਕਿ ਬਾਕੀ ਯੂਨਿਟਸ 'ਚ ਕੀ ਚੱਲਦਾ, ਉਹ ਕਿਹੜੇ ਕਿਹੜੇ ਤਰੀਕੇ ਨਾਲ ਟ੍ਰੇਨਿੰਗਸ ਕਰ ਰਹੇ ਨੇ, ਕੀ ਪ੍ਰੋਬਲਮਸ ਫੇਸ ਕਰ ਰਹੇ ਨੇ, ਜਾਂ ਯੂਨਿਟ ਲੀਡਰਸ਼ਿਪ ਗਰੁੱਪ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਜਿੱਥੇ ਅਸੀਂ ਆਪਦੀ ਯੂਨਿਟ ਬਾਰੇ ਡਿਸਕਸ ਕਰਦੇ ਹਾਂ ਕਿ ਕੌਣ ਕਿੱਥੇ ਕੀ ਪਰਫੋਰਮ ਕਰ ਰਿਹਾ, ਕਿੱਥੇ ਆਪਾਂ ਚੇਂਜਸ ਕਰ ਸਕਦੇ ਹਾਂ। ਸੋ ਨੋਨ ਆਪਰੇਸ਼ਨਲ ਰੋਲ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਮੈਨੇਜਮੈਂਟ ਵਾਲੀ ਸਾਈਡ ਤੇ, ਉੱਥੇ ਮੇਰਾ ਜ਼ਿਆਦਾ ਹੈਗਾ ਯੋਗਦਾਨ।
ਕਾਫੀ ਵੱਡਾ ਤੁਸੀਂ ਦੱਸਿਆ ਕਿ ਵਿਸ਼ਾਲ ਘੇਰਾ ਹੈਗਾ ਜਿਹੜੀ ਤੁਸੀਂ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕਰਦੇ ਹੋ, ਮੈਨੇਜ ਕਰਦੇ ਹੈਗੇ ਹੋ, ਐਡਮਿਨਿਸਟ੍ਰੇਸ਼ਨ ਜਿਹੜੇ ਕੰਮ ਹੈਗੇ ਉਹ ਵੀ ਨਾਲ ਨਾਲ ਕਰਦੇ ਹੈਗੇ ਹੋ। ਜੇ ਕਿਸੇ ਨੇ ਮੰਨ ਲਓ, ਕਿਉਂਕਿ ਇਹਦੇ ਵਿੱਚ ਜਿਹੜੇ ਵੋਲੰਟੀਅਰ ਆਉਂਦੇ ਹੈਗੇ ਆ SCS ਵਿੱਚ ਸੇਵਾ ਕਰਨ ਵਾਸਤੇ, ਭਾਵੇਂ ਉਹ ਇੱਕ ਦਿਨ ਵਾਸਤੇ ਆਉਣ ਭਾਵੇਂ ਉਹ 25 ਸਾਲ ਸੇਵਾ ਕਰਦੇ ਰਹਿਣ, ਟ੍ਰੇਨਿੰਗ ਤੁਸੀਂ ਇੱਕੋ ਜਿਹੀ ਪ੍ਰੋਵਾਈਡ ਕਰਦੇ ਸਾਰਿਆਂ ਨੂੰ?
ਇਹ ਡਿਫਰੈਂਟ ਟ੍ਰੇਨਿੰਗ ਦੀਆਂ ਉਹ ਹੁੰਦੇ ਨੇ ਜਿਵੇਂ ਕੋਰਸਿਸ ਜਿਹਨੂੰ ਆਪਾਂ ਕਹਿੰਦੇ ਹਾਂ। ਜਿਵੇਂ ਮੰਨ ਲਓ ਮੇਰਾ ਜੇ ਇੰਟਰਸਟ ਹੈਗਾ ਕਿ ਮੈਂ, ਸਾਡੇ ਕੋਲ ਟ੍ਰੀ ਜੋਬਸ ਬਹੁਤ ਆਉਂਦੀਆਂ ਨੇ ਵੈਦਰ ਕਰਕੇ, ਹੈ ਨਾ, ਪਰ ਇੱਕ ਪਰਟੀਕੁਲਰ ਜੇ, ਵੈਸੇ ਤੁਸੀਂ ਅਸਿਸਟ ਕਰਨ ਜਾ ਸਕਦੇ ਹੋ, ਕੋਈ ਵੀ ਜਾ ਸਕਦਾ, ਪਰ ਜੇ ਤੁਸੀਂ ਚੇਨ ਸੋ ਫੜ ਕੇ ਟ੍ਰੀ ਜੋਬ ਪਰਫੋਰਮ ਕਰਨੀ ਹੈ ਐਜ਼ ਅ ਲੀਡ, ਉਹਦੇ ਚ ਫਿਰ ਤੁਹਾਨੂੰ ਅਸੀਂ ਚੇਨ ਸੋ ਦਾ ਕੋਰਸ ਕਰਾਉਂਦੇ ਹਾਂ ਪਹਿਲਾਂ। ਆਪਾਂ ਕਹਿੰਦੇ ਹਾਂ ਕਿ ਤੁਸੀਂ ਜਾ ਕੇ ਪਹਿਲਾਂ ਉਹਨੂੰ ਪ੍ਰੋਪਰ ਸਿੱਖੋ ਕਿ ਚੇਨ ਸੋ ਨੂੰ ਓਪਰੇਟ ਕਿੱਦਾਂ ਕਰਨਾ। ਸਿਮਿਲਰਲੀ ਜੇ ਲੈਂਡ ਸਰਚ ਓਪਰੇਸ਼ਨ ਨੇ, ਜਿਵੇਂ ਅਸੀਂ ਸਾਊਥ ਆਸਟ੍ਰੇਲੀਆ ਪੁਲਿਸ ਨੂੰ ਅਸਿਸਟ ਕਰਦੇ ਹਾਂ ਜੇ ਕੋਈ ਆਪਣੇ ਕੋਲ ਸਰਚ ਓਪਰੇਸ਼ਨ ਆਉਂਦਾ, ਤਾਂ ਉਹਦੇ ਚ ਅਸੀਂ ਪ੍ਰੋਪਰ ਇੱਕ ਟ੍ਰੇਨਿੰਗ, ਇੱਕ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਸਾਡੀ ਪ੍ਰੋਪਰ, ਕਿ ਕਿੱਦਾਂ ਜਾ ਕੇ ਆਪਾਂ ਅਸਿਸਟ ਕਰਨਾ, ਕਿਵੇਂ ਤੁਸੀਂ ਆਪਦੇ ਆਪ ਨੂੰ ਪ੍ਰਿਪੇਅਰ ਕਰਨਾ, ਬਿਕੋਜ਼ ਉਹ ਜਿਹੜੇ ਓਪਰੇਸ਼ਨ ਹੁੰਦੇ ਨੇ ਉਹ ਮਿੰਟਾਂ ਘੰਟਿਆਂ ਤੋਂ ਲੈ ਕੇ ਦਿਨਾਂ ਤੱਕ ਵੀ ਚੱਲਦੇ ਨੇ। ਇੰਟਰਸਟੇਟ ਸਾਡੀਆਂ ਕਾਲ ਆਊਟਸ ਬਹੁਤ ਹੁੰਦੀਆਂ ਨੇ, ਹੈ ਨਾ, ਇੰਟਰਸਟੇਟ ਜਿਵੇਂ ਫਲੱਡਸ ਹੁੰਦੇ ਨੇ, ਫਲੱਡਸ ਚ ਅਸੀਂ ਆਪਦੀਆਂ ਟੀਮਸ ਭੇਜਦੇ ਹਾਂ, ਫਿਰ ਉਹਦੇ ਚ ਸਟੋਰਮ ਐਂਡ ਵਾਟਰ ਡੈਮੇਜ ਦੀ ਟ੍ਰੇਨਿੰਗ ਜਿਹੜੀ ਹੁੰਦੀ ਹੈ ਉਹਦੇ ਚ ਅਸੀਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਹਾਂ, ਬੇਸਡ ਔਨ ਇੰਟਰਸਟ ਲੈਵਲ, ਕਿਹੜਾ ਸਾਡਾ ਵਾਲੰਟੀਅਰ ਕਿਸ ਚੀਜ਼ ਚ ਜ਼ਿਆਦਾ ਇੰਟਰਸਟਿਡ ਹੈਗਾ।
ਜੀ ਬਹੁਤ ਵਧੀਆ ਲੱਗਿਆ ਸੁਣ ਕੇ ਇਹ, ਕਿਉਂਕਿ ਇੱਥੇ ਹਰ ਚੀਜ਼ ਬੜੀ ਆਰਗੇਨਾਈਜ਼ਡ ਹੈਗੀ ਹੈ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ, ਅਤੇ ਤੁਸੀਂ ਬਿਲਕੁਲ ਉਸ ਤਰੀਕੇ ਨਾਲ ਆਪਣੇ ਆਪ ਨੂੰ ਅਡਾਪਟ ਵੀ ਕਰ ਲਿਆ ਹੋਇਆ। ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਜੁਆਇਨ ਕੀਤਾ ਸੀ, ਤੁਸੀਂ ਕਿੰਨੀ ਕੁ ਟ੍ਰੇਨਿੰਗ ਲਈ ਸੀ?
ਜੁਆਇਨ ਕਰਨ ਲਈ, ਇਹ ਸ਼ਾਇਦ ਇਹ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਜੀ, ਮੈਨੂੰ ਇਹ ਮਿਥ ਹੈ ਬਹੁਤ ਵੱਡਾ, ਜੁਆਇਨ ਕਰਨ ਲਈ ਤੁਹਾਨੂੰ ਕੋਈ ਟ੍ਰੇਨਿੰਗ ਨਹੀਂ ਚਾਹੀਦੀ। ਇਹਨਾਂ ਦਾ ਇੱਕ ਇਨਫੋਰਮੇਸ਼ਨ ਸੈਸ਼ਨ ਹੁੰਦਾ, ਤੁਸੀਂ ਉਹ ਇਨਫੋਰਮੇਸ਼ਨ ਸੈਸ਼ਨ ਅਟੈਂਡ ਕਰੋ, ਉਹ ਤੁਹਾਨੂੰ ਦੱਸਦੇ ਨੇ ਕਿ ਅਸੀਂ ਕੀ ਕਰਦੇ ਹੈਗੇ ਹਾਂ, ਤੇ ਜੇ ਤੁਹਾਡੇ ਇੰਟਰਸਟ ਨਾਲ ਉਹ ਅਲਾਈਨ ਹੁੰਦੀਆਂ ਨੇ, ਤੁਸੀਂ ਇੰਟਰਵਿਊ ਕਲੀਅਰ ਕਰ ਲੈਂਦੇ ਹੋ। ਇੰਟਰਵਿਊ ਵੀ ਇੱਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਸਟ੍ਰਿਕਟ ਪ੍ਰੋਸੈਸ ਹੈਗਾ, ਉਹ ਤੁਹਾਡੀ ਬੇਸਿਕਲੀ ਤੁਹਾਨੂੰ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਕਮਿਊਨਿਟੀ ਨੂੰ ਗਿਵ ਬੈਕ ਕਿੰਨਾ ਕਰਨਾ ਚਾਹੁੰਦੇ ਹੋ, ਤੁਹਾਡੀ ਅਵੇਲੇਬਿਲਿਟੀ ਕਿੰਨੀ ਹੈਗੀ ਹੈ। ਵਾਂਸ ਯੂ ਜੁਆਇਨ ਦਾ ਯੂਨਿਟ, ਉਸ ਤੋਂ ਪਿੱਛੋਂ ਤੁਹਾਡਾ ਯੂਨਿਟ ਲੈਵਲ ਤੇ ਤੁਹਾਡੇ ਇੰਟਰਸਟ ਨੂੰ ਲਿਖਿਆ ਜਾਂਦਾ ਹੈ, ਸਮਝਿਆ ਜਾਂਦਾ ਹੈ, ਉਸ ਹਿਸਾਬ ਨਾਲ ਫਿਰ ਤੁਸੀਂ ਅੱਗੇ ਉੱਥੇ ਐਂਟਰ ਕਰਨ ਤੋਂ ਬਾਅਦ ਟ੍ਰੇਨਿੰਗਸ ਕਰਦੇ ਹੋ। ਜਿਵੇਂ ਮੇਰੇ ਯੂਨਿਟ ਨੇ ਮੇਰੇ ਇੰਟਰਸਟ ਨੂੰ ਐਕਸਪਲੋਰ ਕੀਤਾ ਕਿ ਮੇਰੇ ਕੋਲ ਓਪਰੇਸ਼ਨਲ ਟਾਈਮ ਘੱਟ ਹੈ, ਤਾਂ ਮੈਂ ਨੋਨ ਓਪਰੇਸ਼ਨਲ ਰੋਲ ਹੁਣ ਲੀਡ ਕਰ ਰਹੀ ਹਾਂ ਉੱਥੇ।
ਠੀਕ ਹੈ ਜੀ, ਅਤੇ ਤੁਸੀਂ ਬੇਸ਼ੱਕ ਓਪਰੇਸ਼ਨਲ ਰੋਲਸ ਦੇ ਵਿੱਚ ਬਹੁਤ ਘੱਟ ਸੇਵਾ ਕੀਤੀ ਹੈਗੀ ਹੈ, ਨੋਨ ਓਪਰੇਸ਼ਨ ਰੋਲਸ ਦੇ ਵਿੱਚ ਵੀ ਕਈ ਵਾਰੀ ਕੁਝ ਇਹੋ ਜਿਹੇ ਇੰਸੀਡੈਂਟ ਹੋ ਜਾਂਦੇ ਆ ਜਾਂ ਤੁਹਾਡੇ ਕੋਲ ਤੱਕ ਨਿਊਜ਼ ਆਉਂਦੀਆਂ, ਤੁਹਾਡੇ ਤੱਕ ਖਬਰਾਂ ਪਹੁੰਚਦੀਆਂ, ਕੋਈ ਇੰਟਰਸਟਿੰਗ ਇੰਸੀਡੈਂਟ ਹੋਵੇ ਜਿਹੜਾ ਕਿ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ, ਬੇਸ਼ੱਕ ਤੁਹਾਡੇ ਨਾਲ ਹੋਇਆ ਹੋਵੇ ਜਾਂ ਕਿਸੇ ਹੋਰ ਦੇ ਨਾਲ ਹੋਇਆ ਹੋਵੇ, ਤਾਂ ਕਿ ਜਿਹਦੇ ਨਾਲ ਜਿਹੜੇ ਸਾਡੀ ਕਮਿਊਨਿਟੀ ਹੈਗੀ, ਜਿਹੜੇ ਸਾਡੇ ਲਿਸਨਰ ਹੈਗੇ ਆ, ਉਹਨਾਂ ਨੂੰ ਇਨਕਰੇਜਮੈਂਟ ਮਿਲੇ।
ਇੱਕ ਬੜਾ ਫਨੀ ਇੰਸੀਡੈਂਟ ਹੈ ਜੀ, ਤੁਸੀਂ ਮੈਨੂੰ ਹੁਣ ਪੁੱਛਿਆ ਤਾਂ ਇੱਕਦਮ ਮੇਰੇ ਯਾਦ ਆ ਗਿਆ, ਹੈਗਾ ਫਿਰ ਓਪਰੇਸ਼ਨਲ ਨਾਲ ਰਿਲੇਟਡ ਹੈ, ਬਿਕੋਜ਼ ਅਗੇਨ ਜੇ ਅਸੀਂ ਚਾਹੇ ਨੋਨ ਓਪਰੇਸ਼ਨਲ ਰੋਲ 'ਚ ਵੀ ਆ, ਬਟ ਉਹ ਸਾਨੂੰ ਐ ਨਹੀਂ ਵੀ ਅਸੀਂ ਮੰਨ ਲਓ ਜੇ ਕੋਈ ਸੈਟਰਡੇ ਨੂੰ ਕਾਲ ਆਊਟ ਆਈ ਹੈ ਤਾਂ ਜੇ ਮੈਂ ਵਿਹਲੀ ਬੈਠੀ ਹਾਂ ਤਾਂ ਮੈਂ ਜਾ ਸਕਦੀ ਹਾਂ, ਸੋ ਆਈ ਹੈਵ ਅਟੈਂਡਡ ਫਿਊ ਕਾਲ ਆਊਟਸ ਐਜ਼ ਵੈਲ। ਸੋ ਇੱਕ ਬਜ਼ੁਰਗ ਮਿਲੇ ਮੈਨੂੰ ਆਪਣੀ ਹੀ ਕਮਿਊਨਿਟੀ ਦੇ, ਤੇ ਉਹਨਾਂ ਦੀ ਜੋਬ, ਉਹਨਾਂ ਦੀ ਛੱਤ ਤੇ ਕੁਛ ਕੁਛ ਫਾਲਟ ਸੀਗਾ, ਤੇ ਉਹਨਾਂ ਨੇ SCS ਨੂੰ ਕਾਲ ਕੀਤਾ। ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਪੁੱਛਿਆ, ਬਿਕੋਜ਼ ਮੈਂ ਸਤਿ ਸ਼੍ਰੀ ਅਕਾਲ ਬੁਲਾਈ, ਇੱਕਦਮ ਤਾਂ ਉਹਨਾਂ ਨੂੰ ਪਹਿਲਾਂ ਤਾਂ ਸ਼ੌਕ ਲੱਗਿਆ ਵੀ ਕੁੜੀ ਪੰਜਾਬੀ, ਹੈ ਨਾ, ਕਿਉਂਕਿ ਸਾਡੀ ਜਿਹੜੀ ਯੂਨੀਫਾਰਮ ਉਹ ਇੱਦਾਂ ਲੱਗਦੀ ਹੈ ਵੀ ਜਿਵੇਂ ਸਿਰ ਤੇ ਹੈਲਮੇਟ ਪਾਇਆ ਹੁੰਦਾ ਹੈ, ਪੂਰੀ ਓਵਰਆਲਸ ਪਾਏ ਹੁੰਦੇ ਨੇ ਔਰੇਂਜ ਕਲਰ ਦੇ, ਅਸੀਂ ਉੱਥੇ ਮਤਲਬ ਪ੍ਰੋਪਰ PPE ਅਸੀਂ ਹੁੰਦੇ ਹਾਂ, ਗਲਵਜ਼ ਵਗੈਰਾ ਸਾਰੇ। ਤਾਂ ਮੈਨੂੰ ਉਹਨੇ ਬੜੇ ਪਿਆਰ ਨਾਲ ਉਹਨਾਂ ਨੇ ਪੁੱਛਿਆ ਉਹਦਾ, ਕੁੜੀਏ ਤੈਨੂੰ ਪੈਸੇ ਮਿਲਦੇ ਆ ਇਸ ਕੰਮ ਦੇ? ਉਹ ਬੜਾ ਫਨ ਮੈਨੂੰ, ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਫਿਰ ਸਮਝਾਇਆ ਵੀ ਨਹੀਂ ਬਾਬਾ ਜੀ, ਪੈਸੇ ਨਹੀਂ ਮਿਲਦੇ, ਇਹ ਸੇਵਾ। ਅਸੀਂ ਮਤਲਬ ਜਿਵੇਂ ਮੰਨ ਲਓ ਤੁਹਾਨੂੰ ਹੁਣ ਹੈਲਪ ਦੀ ਲੋੜ ਸੀ, ਤੁਸੀਂ ਬੁਲਾਈ, ਤੁਹਾਡੀ ਇੰਸ਼ੋਰੈਂਸ ਕੰਪਨੀ ਨੇ ਬਹੁਤ ਬਾਅਦ ਚ ਆਉਣਾ, ਪਹਿਲਾਂ ਅਸੀਂ ਆਏ ਹਾਂ, ਅਸੈਸ ਕਰਾਂਗੇ, ਤੁਹਾਡੀ ਹੈਲਪ ਕਰਕੇ ਜਾਵਾਂਗੇ, ਤੁਹਾਨੂੰ ਇੰਨਾ ਕੁ ਕਰਕੇ ਜਾਵਾਂਗੇ ਕਿ ਤੁਸੀਂ ਅੰਦਰ ਬੈਠ ਸਕਦੇ। ਸੋ ਇੱਕ ਬੜਾ ਫਨੀ ਇੰਸੀਡੈਂਟ ਸੀਗਾ, ਉਹ ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਨੇ ਜਿਸ ਤਰੀਕੇ ਨਾਲ, ਜਿਸ ਲੈਸਨ ਨਾਲ ਮੈਨੂੰ ਪੁੱਛਿਆ ਵੀ ਕਿਉਂ ਕਰ ਰਹੀ ਹੈ।
ਬਹੁਤ ਅੱਛਾ ਲੱਗਦਾ ਜੀ, ਲੋਕਾਂ ਨੂੰ ਪਤਾ ਨਹੀਂ ਹੁੰਦਾ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ SCS ਕਿਹੜੀਆਂ ਕਿਹੜੀਆਂ ਸੇਵਾਵਾਂ ਪ੍ਰਦਾਨ ਕਰਦਾ। ਇੰਸ਼ੋਰੈਂਸ ਤੁਸੀਂ ਕਿਹਾ ਕਿ ਬਹੁਤ ਬਾਅਦ ਦੇ ਵਿੱਚੋਂ ਆਉਂਦੀ ਹੈ, ਇਮੀਡੀਏਟ ਜਿਹੜੀ ਹੈਲਪ ਹੁੰਦੀ ਹੈ ਇੱਕਦਮ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਨੂੰ ਟ੍ਰੀਜ਼ ਵਗੈਰਾ ਕੱਟਣੇ ਜਾਂ ਜੋ ਵੀ ਹੁੰਦਾ ਹੈ ਉਹਨਾਂ ਨੂੰ ਇਮੀਡੀਏਟ ਹੈਲਪ ਪ੍ਰੋਵਾਈਡ ਕਰਨੀ। ਮੈਨੂੰ ਇਹ ਦੱਸੋ ਕਿ ਕਿਹੜੀਆਂ ਕਿਹੜੀਆਂ ਸੇਵਾਵਾਂ ਹੈਗੀਆਂ ਨੇ ਕਿ SCS ਪ੍ਰਦਾਨ ਕਰਦਾ।
ਹਾਂਜੀ, SCS ਬੇਸਿਕਲੀ ਤਾਂ ਦੇਖੋ ਜਿਵੇਂ ਨਾਮ ਸਾਡੇ ਚ ਵੀ ਆਉਂਦਾ SAS ਰੈਸਕਿਊ, ਮੇਨ ਸਾਡਾ ਜਿਹੜਾ ਰੋਲ ਹੁੰਦਾ ਉਹ ਰੈਸਕਿਊ ਆਪਰੇਸ਼ਨਸ ਨੂੰ ਅਸਿਸਟ ਜਾਂ ਲੀਡ ਕਰਨ ਦਾ ਹੁੰਦਾ, ਬਟ ਅਪਾਰਟ ਫਰੋਮ ਦੈਟ ਅਸੀਂ ਜਿਵੇਂ ਮੈਂ ਕਿਹਾ ਸੀ ਬੈਡ ਵੈਦਰ ਇੰਪੈਕਟ ਜਿਹੜੇ ਹੁੰਦੇ ਨੇ ਮੀਂਹ ਕਰਕੇ, ਹਨੇਰੀ ਕਰਕੇ, ਹਵਾ ਕਰਕੇ, ਜਿੰਨੀਆਂ ਵੀ ਰੋਡ ਬਲੋਕੇਜਸ ਹੋਣ ਜਾਂ ਟ੍ਰੀ ਜੋਬਸ ਹੋਣ ਉਹ ਸਾਰੀਆਂ ਅਸੀਂ ਕਰਦੇ ਹਾਂ। ਰੋਡ ਐਕਸੀਡੈਂਟਸ ਚ ਅਸੀਂ ਜਿਵੇਂ ਬਿਲਡਿੰਗ ਇੰਪੈਕਟਸ ਹੁੰਦੇ ਨੇ ਉਹਦੇ ਚ ਅਸੀਂ ਸਾਊਥ ਆਸਟ੍ਰੇਲੀਆ ਦੀ ਪੁਲਿਸ ਨੂੰ ਅਸੀਂ ਅਸਿਸਟ ਕਰਦੇ ਹਾਂ। ਕਈ ਵਾਰ ਇੰਡੀਪੈਂਡੈਂਟ ਜੋਬਸ ਵੀ ਹੁੰਦੀਆਂ ਨੇ ਪਰ ਉਹਨਾਂ ਨੂੰ ਵੀ ਅਸਿਸਟ ਕਰਦੇ ਹਾਂ, ਜੇ ਮੰਨ ਲਓ ਜੇ ਕੋਈ ਬਿਲਡਿੰਗ ਇੰਪੈਕਟ ਹੋ ਗਿਆ ਤਾਂ ਉਹ ਬਿਲਡਿੰਗ ਨੂੰ ਜਾ ਕੇ ਕਿੱਦਾਂ ਅਸੀਂ ਰੈਸਕਿਊ ਕਰਨਾ। ਉਸ ਤੋਂ ਪਿੱਛਾ ਅਸੀਂ ਲੈਂਡ ਸਰਚ ਆਪਰੇਸ਼ਨ ਚ ਤੇ ਹੋਰ ਵੀ ਜਿਹੜੇ ਰੈਸਕਿਊ ਆਪਰੇਸ਼ਨ ਹੁੰਦੇ ਨੇ ਉਹਦੇ ਚ ਅਸੀਂ ਸਾਊਥ ਆਸਟ੍ਰੇਲੀਆ ਪੁਲਿਸ ਨੂੰ ਅਸਿਸਟ ਕਰਦੇ ਹਾਂ।
ਤੇ ਰੁਪਿੰਦਰ ਦੀਪ ਜੀ, ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿੰਨੇ ਇੰਸਪਾਇਰ ਕੀਤਾ ਵੀ SCS ਜੁਆਇਨ ਕਰਨੀ ਹੈ, ਆਸਟ੍ਰੇਲੀਆ ਵਾਸਤੇ ਜਿਹੜੀ ਵਿਆਪਕ ਭਾਈਚਾਰਾ ਹੈਗਾ ਇਹਦੇ ਵਾਸਤੇ ਸੇਵਾ ਕਰਨੀ ਹੈ?
ਇਹਦਾ ਇੰਸਪੀਰੇਸ਼ਨ ਮੈਨੂੰ ਖੁਦ ਨੂੰ ਮੈਨੂੰ ਇਹ ਨਹੀਂ ਪਤਾ ਜੀ ਵੀ ਸਪੈਸ਼ਲੀ SCS ਵਾਸਤੇ ਕਿੱਥੋਂ ਆਈ ਹੈ, ਪਰ ਮੇਰਾ ਮਾਈਂਡਸੈਟ ਹਮੇਸ਼ਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਲੱਭਦੀ ਰਹਿੰਦੀ ਹਾਂ ਵੀ ਜੇ ਮੇਰੇ ਕੋਲੇ ਖਾਲੀ ਟਾਈਮ ਜਿੰਨਾ ਕੁ ਵੀ ਬਚਿਆ ਵੀ ਮੈਂ ਕੀ ਕਰਾਂ ਉਹਦੇ ਚ। ਤਾਂ ਮੈਨੂੰ ਯਾਦ ਹੈ ਵੀ ਮੈਂ ਜਦੋਂ ਜੁਆਇਨ ਕੀਤਾ ਸੀ ਮੈਂ ਆਪਣੇ ਫਰੈਂਡਸ ਨਾਲ ਰਹਿੰਦੀ ਸੀ, ਉਹ ਭਾਜੀ ਕਰਦੇ ਸੀਗੇ ਵਾਲੰਟੀਅਰ SCS ਲਈ ਡਿਫਰੈਂਟ ਯੂਨਿਟ ਲਈ, ਤਾਂ ਉਹ ਇੱਕ ਪਤਾ ਲੱਗ ਗਿਆ ਕਿ ਇਹ ਰੋਲ ਹੈਗਾ ਇੱਦਾਂ ਦਾ ਐਗਜ਼ਿਸਟ ਕਰਦਾ। ਤੇ ਚਲੋ ਉਹੀ ਗੱਲ ਕਹਿਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਸਰਚ ਕੀਤਾ, ਐਂਟਰ ਕੀਤਾ ਤੇ ਮੈਂ ਹੁਣ ਡਿਫਰੈਂਟ ਯੂਨਿਟ ਚ ਹਾਂ, ਤਾਂ ਉਹ ਚੀਜ਼ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਜ਼ਰੂਰੀ ਨਹੀਂ ਹੈ SCST ਹੈ, ਪਰ ਹੋਰ ਵੀ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਉੱਥੇ ਵੀ ਤੁਹਾਨੂੰ ਟਾਈਮ ਲੱਗਦਾ ਜਿਹੜੀ ਵੀ ਤੁਹਾਨੂੰ ਚੀਜ਼। ਹੁਣ ਰੀਸੈਂਟਲੀ ਮੈਨੂੰ ਇੱਕ ਹੋਰ ਨੈਟਵਰਕ ਬਾਰੇ ਪਤਾ ਲੱਗਿਆ ਜਿੱਥੇ ਯੂਥ ਪ੍ਰੋਫੈਸ਼ਨਲਸ ਨੂੰ ਉਹ ਮੈਂਟਰ ਕਰਦੇ ਨੇ, ਸੋ ਮੇਰਾ ਹੁਣ ਏਮ ਹੈ ਕਿ ਆਫਟਰ ਦਿਸ ਇੰਟਰਵਿਊ ਮੈਂ ਸਿੱਧੀ ਪਹਿਲਾਂ ਉਹਨਾਂ ਨੂੰ ਵੀ ਈਮੇਲ ਪਾਉਣੀ ਹੈ, ਕਿਉਂਕਿ ਉਹ ਬਹੁਤ ਦਿਨਾਂ ਤੋਂ ਮੇਰੇ ਦਿਮਾਗ 'ਚ ਚੱਲ ਰਿਹਾ। ਮੈਨੂੰ ਇਹ ਹੁੰਦਾ ਕਿ ਜਿੱਥੇ ਆਪਾਂ ਜਿੰਨਾ ਟਾਈਮ ਦੇ ਸਕੀਏ ਉਨਾ ਬੈਸਟ ਹੈ
ਜੀ। ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ, ਕਿਉਂਕਿ ਪੰਜਾਬੀਆਂ ਦੇ ਸਾਡੇ ਕਲਚਰ 'ਚ ਹੀ ਹੁੰਦਾ, ਸੁਭਾਅ 'ਚ ਹੀ ਹੁੰਦਾ ਕਿ ਦੂਜਿਆਂ ਦੀ ਮਦਦ ਕਰੀਏ, ਪਰ ਕਈ ਵਾਰੀ ਚੈਨਲ ਨਹੀਂ ਮਿਲਦਾ, ਐਵੇਨਿਊ ਨਹੀਂ ਮਿਲਦਾ, ਕੋਈ ਲੀਡ ਨਹੀਂ ਮਿਲਦੀ ਹੁੰਦੀ। ਤੁਸੀਂ ਗੱਲਬਾਤ ਕਰਕੇ ਬਹੁਤ ਸੋਹਣਾ ਦੱਸਿਆ। ਅਤੇ ਇਸ ਤੋਂ ਇਲਾਵਾ ਵੀ ਤੁਸੀਂ ਪਹਿਲਾਂ SCS ਜਾਂ ਉਸ ਤੋਂ ਵੀ ਪਹਿਲਾਂ ਕੋਈ ਸੋਸ਼ਲ ਵਰਕ ਕਰਦੇ ਰਹੇ ਹੋ, ਕੋਈ ਛੋਟਾ ਮੋਟਾ ਕੋਈ ਸਪੋਰਟਸ ਲੈਵਲ 'ਤੇ ਵੀ ਹੋਵੇ ਭਾਵੇਂ?
ਹਾਂਜੀ, ਮੈਂ ਆਪਣੀ ਜੋਬ ਦੇ ਲੈਵਲ 'ਤੇ ਮੈਂ ਸੋਸ਼ਲ ਕਲੱਬ ਜਾਂਦੀ, ਜਿਵੇਂ ਮੈਂ ਜੋਬ ਜੁਆਇਨ ਕੀਤੀ ਮੈਂ ਸਭ ਤੋਂ ਪਹਿਲਾਂ ਸੋਸ਼ਲ ਕਲੱਬ, ਸਪੋਰਟਸ ਕਲੱਬ ਸਾਰੇ ਜੁਆਇਨ ਕਰ ਲਏ। ਉੱਥੇ ਮੈਂ ਐਜ਼ ਅ ਲੀਡ ਕਰਦੀ ਹਾਂ, ਔਰਗਨਾਈਜ਼ ਕਰਦੀ ਹਾਂ, ਇਵੈਂਟਸ ਔਰਗਨਾਈਜ਼ ਕਰਦੀ ਹਾਂ, ਕਮਿਊਨਿਟੀ ਲੈਵਲ 'ਤੇ ਵੀ ਆਪਾਂ ਇਵੈਂਟਸ ਔਰਗਨਾਈਜ਼ ਕਰਦੇ ਹਾਂ। ਅਪਾਰਟ ਫਰੋਮ ਦੈਟ ਅਗੇਨ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਫਿੱਟ ਰਹਿਣ ਦਾ ਬਹੁਤ ਸ਼ੌਂਕ ਹੈ, ਮੈਂ ਹਾਈਕਿੰਗ ਬਹੁਤ ਕੀਤੀ ਹੈ, ਇੱਥੇ ਸਾਡੇ ਲੋਕਲ ਇੱਕ ਹੈਗੇ ਨੇ ਉਹਨਾਂ ਨੇ ਸ਼ੁਰੂ ਕਰਾਈ ਸੀਗੀ ਮੈਨੂੰ ਹਾਈਕਿੰਗ, ਪਰ ਉਹ ਤੋਂ ਪਿੱਛੋਂ ਬਹੁਤ ਲੰਬਾ ਸਮੇਂ ਤੱਕ ਕੀਤੀ, ਫਿਰ ਥੋੜ੍ਹੀ ਜਿਹੀ ਬ੍ਰੇਕ ਲੈਣੀ ਪਈ ਬਿਕੋਜ਼ ਭਾਰ ਬਹੁਤ ਜ਼ਿਆਦਾ ਘੱਟ ਜਾਂਦਾ ਜਦੋਂ ਤੁਸੀਂ ਹਾਈਕਿੰਗ ਕਰਦੇ ਹੋ, ਫਿਰ ਤੁਹਾਨੂੰ ਪੌਜ਼ ਲੈਣਾ ਪੈਂਦਾ। ਤੇ ਹਾਂਜੀ, ਉਹ ਸਾਰੀਆਂ ਚੀਜ਼ਾਂ 'ਚ ਮੈਂ ਆਪਦੇ ਆਪ ਨੂੰ ਇਨਵੋਲਵ ਰੱਖਦੀ ਹਾਂ। ਬਟ ਹਾਂਜੀ, ਐਜ਼ ਐਨ SCS ਜੇ ਮੈਂ ਮੇਨ ਕਹਾਂ ਤਾਂ ਉੱਥੇ ਬਿਕੋਜ਼ ਉਹ ਇੱਕ ਆਸਟ੍ਰੇਲੀਅਨ ਆਰਗੇਨਾਈਜੇਸ਼ਨ ਹੈ, ਤਾਂ ਉੱਥੇ ਤੁਹਾਨੂੰ ਬਾਹਰਲੇ ਹੋਣ ਕਰਕੇ ਰਿਕੋਗਨੀਸ਼ਨ ਬਹੁਤ ਜ਼ਿਆਦਾ ਮਿਲਦੀ ਹੈ। ਇਹਨਾਂ ਦੀ ਵੀਡੀਓ ਬਣੀ ਸੀਗੀ ਵਾਲੰਟੀਅਰਿੰਗ ਦੀ, ਆਨਬੋਰਡਿੰਗ ਵੀਡੀਓ, ਉਹਦੇ ਚ ਮੈਂ ਇਹਨਾਂ ਨੇ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਮੈਨੂੰ ਕਿ ਬਿਕੋਜ਼ ਉਹਦੇ ਚ ਆਪਾਂ ਵਾਲੰਟੀਅਰ ਕੀਤਾ ਅਪੀਅਰ ਹੋਣ ਲਈ, ਦੱਸਣ ਲਈ ਕਿ ਆਨਬੋਰਡਿੰਗ ਚ ਦੱਸੋ ਤੁਹਾਨੂੰ ਕੀ ਐਕਸਪੀਰੀਅੰਸ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਚ ਅਪਾਰਟ ਫਰੋਮ ਦਿਸ ਟ੍ਰੇਨਿੰਗ ਕੋਆਰਡੀਨੇਟਰ ਰੋਲ ਆਪਾਂ ਕੁਛ ਨਾ ਕੁਛ ਕਰਦੇ ਰਹਿੰਦੇ ਹਾਂ।
ਜੀ, ਬਹੁਤ ਅੱਛਾ ਲੱਗਿਆ ਜੀ, ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ। ਤੇ ਇੱਕ ਸਵਾਲ ਥੋੜ੍ਹਾ ਜਿਹਾ ਇਸ ਤੋਂ ਹਟ ਕੇ ਹੈ, ਛੋਟੀ ਜੀ ਬਰੀਫਲੀ ਉਹਦਾ ਜਵਾਬ ਦੇਣਾ ਕਿ ਤੁਸੀਂ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ ਵੀ ਪਾਰਟ ਲਿਆ ਸੀ, ਇਸ ਕੀ ਜਿਹੜੇ ਕਿ ਐਡੀਲੇਡ ਹੋਈਆਂ ਸੀਗੀਆਂ, ਉਹਦੇ ਬਾਰੇ ਥੋੜ੍ਹਾ ਦੱਸ ਦਿਓ ਕਿ ਤੁਸੀਂ ਕਿਹੜੀ ਗੇਮ ਖੇਡੀ ਸੀ ਅਤੇ ਕਿਵੇਂ ਰਿਹਾ ਤੁਹਾਡਾ ਤਜਰਬਾ।
ਹਾਂਜੀ, ਆਸਟ੍ਰੇਲੀਅਨ ਸਿੱਖ ਗੇਮਸ ਜੀ ਫੋਰਚੂਨੇਟਲੀ ਇਸ ਵਾਰ ਸਾਡੀ ਸਟੇਟ 'ਚ ਹੋਈਆਂ ਸੀ, ਤੇ ਇੱਕ ਫੇਸਬੁੱਕ 'ਤੇ ਮੈਂ ਮੈਸੇਜ ਪੜ੍ਹਿਆ, ਸਾਡੇ ਹੈਗੇ ਨੇ ਇੱਥੇ ਵੀਰ ਜੀ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ ਚੈੱਸ ਜੇ ਕੋਈ ਖੇਡਣੀ ਚਾਹੁੰਦਾ, ਤੇ ਮੈਂ ਬਚਪਨ ਤੋਂ ਚੈੱਸ ਖੇਡੀ ਹੈ ਜੀ। ਮੈਂ 8 ਸਾਲ ਦੀ ਉਮਰ 'ਚ ਪਹਿਲਾਂ ਸਟੇਟ ਚੈਂਪੀਅਨ ਬਣੀ ਸੀਗੀ, ਨੈਸ਼ਨਲ ਤੱਕ ਖੇਡੀ ਚੈੱਸ, ਯੂਨੀਵਰਸਿਟੀ ਜਦੋਂ ਸ਼ੁਰੂ ਕੀਤੀ ਫਿਰ ਉਦੋਂ ਇੱਕ ਚੂਜ਼ ਕਰਨਾ ਪੈ ਗਿਆ ਕਿ ਪੜ੍ਹਾਈ ਚੂਜ਼ ਕਰਨੀ ਹੈ ਕਿ ਚੈੱਸ ਚੂਜ਼ ਕਰਨੀ ਹੈ, ਤੇ ਉਹ ਤੋਂ ਪਿੱਛੋਂ ਚੈੱਸ ਪਿੱਛੇ ਰਹਿ ਗਈ। ਪਰ ਹੁਣ ਇੱਥੇ ਮੌਕਾ ਮਿਲਿਆ ਇੱਕਦਮ, ਉਹਨਾਂ ਨੇ ਕਿਹਾ ਕਿ ਮੈਂ ਕਿਹਾ ਚਲੋ ਆਪਾਂ ਖੇਡਦੇ ਹਾਂ, ਫੋਰਚੂਨੇਟਲੀ ਮੇਰੇ ਫਾਦਰ ਸਾਹਿਬ ਵੀ ਇੱਥੇ ਮੇਰੇ ਕੋਲ ਆਏ ਹੋਏ ਨੇ, ਤਾਂ ਅਸੀਂ ਦੋਨਾਂ ਨੇ ਪਾਰਟੀਸਪੇਟ ਕੀਤਾ ਜੀ ਚੈੱਸ 'ਚ, ਅਸੀਂ ਦੋਨੇ ਟਰੋਫੀ ਜਿੱਤ ਕੇ ਲੈ ਕੇ ਆਏ ਹਾਂ ਚੈੱਸ 'ਚ ਉੱਥੇ ਸਿੱਖ ਗੇਮਸ 'ਚ।
ਬਹੁਤ ਬਹੁਤ ਵਧਾਈਆਂ ਜੀ ਉਹਦੇ ਵਾਸਤੇ ਵੀ। ਅਤੇ ਮੈਂ ਪੁੱਛਣਾ ਚਾਹਾਂਗਾ ਰੁਪਿੰਦਰ ਦੀਪ ਜੀ ਤੁਹਾਨੂੰ ਕਿ ਤੁਸੀਂ ਭਾਈਚਾਰੇ ਨੂੰ, ਵਿਆਪਕ ਭਾਈਚਾਰੇ ਨੂੰ, ਪੰਜਾਬੀ ਭਾਰਤੀ ਸਾਡੇ ਜਿਹੜੇ ਲਿਸਨਰ ਹੈਗੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੋਲੰਟੀਅਰਿੰਗ ਦੇ ਨਾਲ ਰਿਲੇਟਿਡ? ਕਿਵੇਂ ਤੁਹਾਨੂੰ ਜਿਹੜੀ ਅੰਤਰ ਆਤਮਾ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਉਹਨੂੰ ਕਿਵੇਂ ਤੁਸੀਂ ਡਿਸਕ੍ਰਾਈਬ ਕਰੋਗੇ?
ਅੰਤਰ ਆਤਮਾ ਨੂੰ ਸੈਟਿਸਫੈਕਸ਼ਨ ਇਸ ਤਰ੍ਹਾਂ ਮਿਲਦੀ ਹੈ ਜੀ, ਮੈਂ ਨਾ ਹਮੇਸ਼ਾ, ਤੁਸੀਂ ਮੰਨੋਗੇ ਨਹੀਂ ਇਹ ਗੱਲ, ਮੈਂ ਹਮੇਸ਼ਾ ਜਦੋਂ ਸਾਡੇ ਇੱਥੇ ਜਿਵੇਂ ਪੇਜਸ ਬਣੇ ਹੋਏ ਨੇ ਫੇਸਬੁੱਕ ਤੇ, ਹੈ ਨਾ, ਬੱਚੇ ਆਉਂਦੇ ਨੇ, ਮੈਂ ਉਹਨਾਂ ਵੱਲ ਦੇਖਦੀ ਹਾਂ ਬੱਚਿਆਂ ਵੱਲ ਜਦੋਂ ਉਹ ਲਿਖਦੇ ਨੇ ਉੱਥੇ ਕਿ ਵੀ ਆਈ ਐਮ ਲੁਕਿੰਗ ਫੋਰ ਅ ਜੋਬ ਐਟ ਅ ਰੈਸਟੋਰੈਂਟ, ਤਾਂ ਮੈਨੂੰ ਪੜ੍ਹ ਕੇ ਮੇਰਾ ਪਹਿਲਾ ਕੁਐਸਚਨ ਇਹ ਹੁੰਦਾ ਕਿ ਤੁਹਾਨੂੰ ਕਿਹਨੇ ਇਹ ਕਿਹਾ ਕਿ ਤੁਸੀਂ ਸਿਰਫ ਇੱਕ ਰੈਸਟੋਰੈਂਟ 'ਚ ਹੀ ਜੋਬ ਕਰ ਸਕਦੇ ਹੋ। ਤਾਂ ਮੈਨੂੰ ਮੇਰਾ ਮੇਰਾ ਕਮਿਊਨਿਟੀ ਨੂੰ, ਆਪਣੇ ਪੰਜਾਬੀ ਭਾਈਚਾਰੇ ਨੂੰ, ਯੰਗ ਮੁੰਡੇ ਕੁੜੀਆਂ ਨੂੰ ਇੱਕ ਸੁਨੇਹਾ ਇਹੀ ਹੈ ਵੀ ਆਪਣਾ ਵਿਜ਼ਨ ਸਟਰੋਂਗ ਰੱਖੋ, ਆਪਦੇ ਆਪ ਨੂੰ ਸਿਰਫ ਇੱਕ ਬਾਕਸ 'ਚ ਬੰਦ ਕਰਕੇ ਨਾ ਦੇਖੋ, ਬਹੁਤ ਓਪਰਚੁਨਿਟੀਜ਼ ਨੇ, ਟਾਈਮ ਤੁਹਾਡੇ ਕੋਲ ਵੀ ਇੰਨਾ ਓਨਾ ਹੀ ਹੈ ਜਿੰਨਾ ਮੇਰੇ ਕੋਲ ਹੈ। ਠੀਕ ਹੈ, ਤੁਹਾਡੀਆਂ ਕਮਿਟਮੈਂਟਸ ਪੜ੍ਹਾਈ ਦੀਆਂ, ਜੋਬ ਦੀਆਂ ਥੋੜ੍ਹੀਆਂ ਜਿਹੀਆਂ ਵੱਧ ਹੋਣਗੀਆਂ, ਪਰ ਇੰਨਾ ਕੁ ਆਪਣੀਆਂ ਅੱਖਾਂ ਕੰਨ ਸਾਰੇ ਪਾਸੇ ਖੋਲ੍ਹ ਕੇ ਰੱਖੋ, ਦੇਖਦੇ ਰੱਖੋ ਕਿ ਕਿੱਥੇ ਕਿੱਥੇ ਤੁਸੀਂ ਕੀ ਕਰ ਸਕਦੇ ਹੋ। ਹਰ ਚੀਜ਼ ਨੂੰ ਆਪਾਂ ਪੈਸੇ ਨਾਲ ਨਹੀਂ ਤੋਲਣਾ, ਹਰ ਚੀਜ਼ ਨੂੰ ਆਪਾਂ ਜੋਬ ਓਪਰਚੁਨਿਟੀ ਨਾਲ ਨਹੀਂ ਤੋਲਣਾ। ਤੁਹਾਡਾ ਨੈਟਵਰਕ ਬਹੁਤ ਸਟਰੋਂਗ ਜਦੋਂ ਬਣ ਜਾਂਦਾ, ਰਾਹ ਆਪੇ ਖੁੱਲਦੇ ਜਾਂਦੇ ਨੇ।
ਜਿਵੇਂ ਕਿ ਵਲੰਟੀਅਰਿੰਗ ਕਰਦੇ ਕਰਦੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੋਬ ਐਵੇਨਿਊਜ਼ ਨੈਟਵਰਕਿੰਗ ਦੇ ਨਾਲ ਨਾਲ ਖੁੱਲ ਜਾਂਦੇ ਹੈਗੇ ਆ।
ਬਿਲਕੁਲ ਜੀ ਬਿਲਕੁਲ, ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ, ਤੁਹਾਨੂੰ 6 ਚੀਜ਼ਾਂ ਪਤਾ ਲੱਗਦੀਆਂ ਨੇ ਕਿ ਉਹ ਬੰਦਾ ਕਿੱਥੋਂ ਕਿੱਥੋਂ ਕੀ ਕੀ ਸਿੱਖ ਕੇ ਆਇਆ, ਕੀ ਕਰਕੇ ਆਇਆ, ਤੁਸੀਂ ਵੀ ਇਹ ਕਰ ਸਕਦੇ ਹੋ। ਸੋ ਬਹੁਤ ਚੀਜ਼ਾਂ ਤੁਹਾਡੇ ਦਿਮਾਗ 'ਚ ਅੰਦਰ ਵੜਦੀਆਂ ਨੇ ਉਸ ਚੀਜ਼ ਨਾਲ। ਤਾਂ ਇਹ ਜਿੱਥੇ ਵੀ ਵਾਲੰਟੀਅਰਿੰਗ ਕਰ ਲਓ ਤੁਸੀਂ, ਜਿੱਥੇ ਵੀ ਤੁਸੀਂ ਜੇ ਲੋਕਾਂ ਨੂੰ ਮਿਲੋਗੇ ਤਾਂ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਅੱਗੇ ਰਾਹ ਕਿਵੇਂ ਖੁੱਲਦੇ ਨੇ।
ਤੇ ਹੋਰ ਕਿੰਨੇ ਕੁ ਭਾਰਤੀ ਜਾਂ ਪੰਜਾਬੀ ਹੈਗੇ ਜਿਹੜੇ ਕਿ ਤੁਹਾਡੇ ਸੰਪਰਕ ਦੇ ਵਿੱਚ ਹੈਗੇ ਆ SCS ਦੇ ਥਰੂ ਜਾਂ ਹੋਰ ਜਿਹੜੀਆਂ ਸੋਸ਼ਲ ਨੈਟਵਰਕਿੰਗ ਹੈਗੀਆਂ, ਕਿੰਨੇ ਕੁ ਹੈਗੇ ਆਪਣੇ ਭਾਈਚਾਰੇ ਵਿੱਚੋਂ ਜਿਹੜੇ ਕਿ ਇਹੋ ਜਿਹੀ ਸੇਵਾ ਕਰ ਰਹੇ ਆ?
ਮੈਂ ਡਾਇਰੈਕਟਲੀ ਕੰਟੈਕਟ ਹੈਗੀ ਆ ਜੀ, ਇੱਕ ਤਾਂ ਪੰਜਾਬੀ ਹੈਗੇ ਨੇ ਜੀ, ਮੇਰੀ ਯੂਨਿਟ 3 ਨੇ ਜਿਨ੍ਹਾਂ ਜਿਹੜੇ ਮੇਰੇ ਤੋਂ ਆਈ ਥਿੰਕ ਇਸ ਪਰਟੀਕੁਲਰ ਯੂਨਿਟ 'ਚ ਥੋੜਾ ਟਾਈਮ ਪਹਿਲਾਂ ਉਹਨਾਂ ਨੇ ਜੁਆਇਨ ਕੀਤਾ ਸੀ, ਬਿਕੋਜ਼ ਮੈਂ ਯੂਨਿਟ ਸ਼ਿਫਟ ਕੀਤੀ ਸੀਗੀ ਆਪਣਾ ਘਰ ਸ਼ਿਫਟ ਹੋਣ ਕਰਕੇ। ਇੱਕ ਉਦੋਂ ਪਹਿਲਾਂ ਵਾਲੀ ਜਿਹੜੀ ਐਨਫੀਲਡ ਯੂਨਿਟ ਸੀਗੀ ਉੱਥੇ ਵੀ ਸੀਗੀ ਇੱਕ ਪੰਜਾਬੀ, ਪਰ ਕੁੜੀਆਂ 'ਚੋਂ ਮੈਨੂੰ ਨਹੀਂ ਅੱਜ ਤੱਕ ਕੋਈ ਵੀ ਪਤਾ ਲੱਗਿਆ ਜੀ, ਮੇਰੇ ਨੋਨ 'ਚ ਨਹੀਂ ਆਇਆ ਵੀ ਪੰਜਾਬੀ ਕੁੜੀ ਕੋਈ SCS 'ਚ ਵਾਲੰਟੀਅਰ ਕਰਦੀ ਹੈ। ਮੇਰੇ ਸਟੂਡੈਂਟ ਹੈਗੇ ਨੇ ਯੂਨੀਵਰਸਿਟੀ ਦੇ ਜਿਹੜੇ ਮੇਰੇ ਕੰਟੈਕਟ ਨੇ, ਉਹ ਮੈਨੂੰ ਇੱਕ ਪਤਾ ਕਿ ਇੱਕ ਮੇਰੀ ਸਟੂਡੈਂਟ ਨੇ ਵਾਲੰਟੀਅਰਿੰਗ ਸ਼ੁਰੂ ਕੀਤੀ ਹੈ ਫਾਇਰ ਸਰਵਿਸਿਜ਼ ਨਾਲ, ਹਸਬੈਂਡ ਵਾਈਫ ਨੇ, ਉਹ ਦੋਨੋਂ ਮੇਰੇ ਸਟੂਡੈਂਟ ਸੀਗੇ। ਪਰ ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਜੀ, ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਇੱਥੇ ਐਮਰਜੈਂਸੀ ਸਰਵਿਸਿਜ਼ ਨਾਲ, ਕਿਸੇ ਵੀ ਨਾਲ, ਚਾਹੇ ਉਹ ਫਾਇਰ ਸਰਵਿਸਿਜ਼ ਹੋਣ ਚਾਹੇ ਕੋਈ ਵੀ ਹੋਰ, ਕੁੜੀਆਂ ਸਪੈਸ਼ਲੀ ਨਹੀਂ ਵਾਲੰਟੀਅਰ ਕਰਦੀਆਂ ਜੀ।
ਜੀ ਰੁਪਿੰਦਰ ਦੀਪ, ਅੱਜ ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ, ਬਹੁਤ ਹੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨੇ ਬਿਜ਼ੀ ਹੁੰਦੇ ਹੋਏ ਵੀ ਸਾਡੇ ਨਾਲ ਜਿਹੜੇ ਆਪਣੇ ਐਕਸਪੀਰੀਅੰਸ ਹੈਗੇ ਆ ਸ਼ੇਅਰ ਕੀਤੇ ਆ, ਅਤੇ ਸਾਡੀਆਂ ਬੈਸਟ ਵਿਸ਼ਿਜ਼ ਤੁਹਾਡੇ ਵਾਸਤੇ ਹੈਗੀਆਂ ਜੀ ਕਿ ਇਸ ਤਰ੍ਹਾਂ ਹੀ ਤੁਸੀਂ ਸੇਵਾ ਕਰਦੇ ਰਹੋ, ਆਪਣੇ ਕੈਰੀਅਰ ਦੇ ਵਿੱਚ ਅੱਗੇ ਵਧਦੇ ਰਹੋ ਅਤੇ ਭਾਈਚਾਰੇ ਦਾ ਨਾਮ ਰੋਸ਼ਨ ਕਰਦੇ ਰਹੋ ਜੀ।
ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ।